दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। अल्प सिखिया गे रहे केरे आन पठान श्री हर गोविंद देख के को पेर दे महान। ग्रंथाकार भाई संतोख सिंह जी लिखदे ने अगले पासे बहुत थोड़े सिख रह गए ने। उन्हां थोड़िया सिखां नूं आण के पठाणा ने घेरा पा लिया। सतगुरु हरगोविंद सच्चे पातशाह जी उस वेले देख के बहुत ही ज्यादा क्रोधवान होए। अली बख्श सब लश्कर आगे हते तो फंग पायो हंकार। कवि जी लिखते ने कि तुरकां दा जरा जरनैल अली बख्श है ਉਹ ਸਾਰੇ ਲਸ਼ਕਰ ਦੇ ਸਾਰੀ ਫੌਜ ਦੇ ਅੱਗੇ ਹੈ। ਉਹ ਤੁਫੰਗਾਂ ਦਾ ਵਾਰ ਕਰ ਰਿਹਾ, ਬੰਦੂਕਾਂ ਦਾ ਪ੍ਰਹਾਰ ਕਰ ਰਿਹਾ ਬੜੇ ਹੰਕਾਰ ਦੇ ਨਾਲ। ਸੈਣ ਸਕਲ ਤੁਰ ਕਾਨੀ ਉਮੜੀ ਬਹੁਤੋਂ ਸਣ ਕੀ ਉੱਠ ਤੋਂ ਕਰ। ਮਾਨੋ ਕੇ ਤੁਰਕਾਂ ਦੀ ਬਹੁਤ ਸਾਰੀ ਜਿਹੜੀ ਸੈਨਾ ਹੈ ਉਹ ਉਮੜ ਕੇ ਅੱਗੇ ਵਧ ਰਹੀ ਹੈ। ਬਹੁਤ ਉੱਚੀ ਉੱਚੀ ਨਗਾਰੇ ਖੜਕਾਏ ਜਾ ਰਹੇ ਨੇ। ਭਈ ਜੀਤ ਮਨ ਜਾਣਤ ਮੂਰਖ ਤੁਰੰਗਤ ਵਾਏ ਪਰੇਕ ਸਾਰ। ਕਿਉਂਕਿ ਕੱਲ ਦੇ ਪ੍ਰਸੰਗ ਦੇ ਵਿਚ ਆਇਆ ਸੀ ਸਤਿਗੁਰਾਂ ਦੇ ਵੱਡੇ ਜਰਨੈਲ ਕਲਿਆਣੇ ਨੂੰ ਮਾਰ ਲਿਆ ਹੈ। ਇਸ ਕਰਕੇ ਕਵੀ ਜੀ ਕਹਿੰਦੇ ਨੇ ਕਿ ਮੂਰਖ ਆਪਣੇ ਮਨ ਦੇ ਵਿਚ ਇਹ ਸਮਝਦੇ ਨੇ ਕਿ ਹੁਣ ਅਸੀਂ ਜਿੱਤ ਜਾਵਾਂਗੇ ਤੇ ਇੱਕੋ ਵਾਰ ਘੋੜਿਆਂ ਨੂੰ ਦੜਾ ਕੇ ਅੱਗੇ ਆ ਰਹੇ ਨੇ। ਸ੍ਰੀ ਗੁਰ ਚਾਂਪ ਕਠੋਰ ਸੰਭਾਰਾ ਬਾਣ ਪੰਚ ਕੇ ਵਿਚ ਬਿਗਰਾਏ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਨੁਸ਼ ਨੂੰ ਸੰਭਾਲਿਆ ਹੈ ਔਰ ਉਸ ਦੇ ਵਿਚ ਇੱਕ ਤੀਰ ਜੜਿਆ। ਐਂਚ ਕਾਣ ਲੱਗ ਖਪਰਾ ਛੋਰਿਓ ਗਇਓ ਵੀਰ ਬੇਦਤ ਅਗਵਾਏ। ਕੰਨ ਤੱਕ ਡੋਰੀ ਨੂੰ ਖਿੱਚ ਕੇ ਸਤਿਗੁਰਾਂ ਨੇ ਖਪਰੇ ਤੀਰ ਨੂੰ ਛੱਡਿਆ ਹੈ ਜਿਹੜਾ ਕਿ ਸੂਰਮਿਆਂ ਦੇ ਵੱਲ ਛੂਕਦਾ ਹੋਇਆ ਗਿਆ। ਇੱਕ ਦੋਏ ਤੀਨ ਚਾਰ ਲੱਗ ਪੰਚੋ ਜੋ ਸਨ ਮੁਖ ਤੇ ਸਭੇਦਤ ਜਾਏ। ਸਤਿਗੁਰਾਂ ਦਾ ਜਿਹੜਾ ਤੀਰ ਚੱਲਦਾ ਸੀ ਉਹਦੀ ਸੇਧ ਦੇ ਵਿਚ ਜਿੰਨੇ ਵੀ ਆ ਜਾਣ ਉਹ ਸਾਰਿਆਂ ਨੂੰ ਤੀਰ ਕੱਟ ਜਾਂਦਾ ਸੀ, ਪਾਰ ਨਿਕਲ ਜਾਂਦਾ ਸੀ। ਕਵੀ ਜੀ ਲਿਖਦੇ ਨੇ ਇੱਕ ਦੋ ਤੀਨ ਚਾਰ ਲੱਗ ਪੰਚੋਂ ਜਾਏ, ਭਾਵੇਂ ਇੱਕ ਹੋਵੇ, ਭਾਵੇਂ ਦੋ ਤੇ ਭਾਵੇਂ ਤਿੰਨ ਤੇ ਭਾਵੇਂ ਚਾਰ ਤੇ ਭਾਵੇਂ ਪੰਜ, ਜਿੰਨੇ ਵੀ ਤੀਰ ਦੀ ਸਿਹਤ ਦੇ ਵਿੱਚ ਆ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਤੀਰ ਮਾਰ ਦਿੰਦਾ। ਅਬਦਲ ਖਾਨ ਖਰੋ ਜਹ ਪਾਛੇ ਤਹਿਲੋ ਪਹੁੰਚੋ ਬ੍ਰਿੰਦਨ ਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਤੀਰ ਛੱਡਿਆ ਤੇ ਪੰਜਾਂ ਸੂਰਮਿਆਂ ਨੂੰ ਮਾਰ ਕੇ ਤੀਰ ਉੱਥੇ ਜਾ ਕੇ ਡਿੱਗਾ ਹੈ ਜਿੱਥੇ ਕਿ ਪਿਛਲੇ ਪਾਸੇ ਜਲੰਧਰ ਦਾ ਸੂਬਾ ਅਬਦਲ ਖਾਨ ਖਲੋਤਾ ਸੀ। ਬਹੁਤਿਆਂ ਸਾਰਿਆਂ ਨੂੰ ਮਾਰ ਕੇ ਉੱਥੋਂ ਤੱਕ ਪਹੁੰਚ ਗਿਆ। ਇਮ ਕਰ ਕੋਪ ਪ੍ਰਹਾਰੇ ਸਰ ਖਰ ਗੇਰੇ ਸੈਂਕਰੇ ਮੁਗਲ ਪਠਾਨ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੋਪ ਦੇ ਵਿੱਚ ਹੋਣ ਕੇ ਇਸ ਤਰ੍ਹਾਂ ਦੇ ਬਹੁਤ ਸਾਰੇ ਤੀਰਾਂ ਦਾ ਪ੍ਰਹਾਰ ਕੀਤਾ ਜਿਨ੍ਹਾਂ ਚਲਾਏ ਹੋਏ ਤੀਰਾਂ ਦੇ ਨਾਲ ਸੈਂਕੜੇ ਹੀ ਮੁਗਲਾਂ ਦਾ ਨਾਸ ਹੋ ਗਿਆ। ਕੋ ਮਾਰਤ ਇਹ ਦਿਖੀਅਤ ਨਾਹਿਨ ਹਮਰੇ ਬੀਰ ਕੀਨ ਗਨ ਹਨ। ਜਿਸ ਤਰ੍ਹਾਂ ਕਿ ਜਲੰਧਰ ਦਾ ਸੂਬਾ ਆਪਣੀ ਸਾਰੀ ਸੈਨਾ ਦੇ ਪਿਛਲੇ ਪਾਸੇ, ਇਸੇ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਆਪਣੀ ਸੈਨਾ ਦੇ ਪਿਛਲੇ ਪਾਸੇ ਨੇ, ਉਥੋਂ ਖਲੋ ਕੇ ਹੀ ਸਤਿਗੁਰਾਂ ਨੇ ਤੀਰ ਛੱਡੇ ਨੇ। ਕੋ ਮਾਰਤ ਇਹ ਦਿਖੀਅਤ ਨਾਹਣ, ਅਗਲੇ ਪਾਸੇ ਤੇ ਕੋਈ ਐਸਾ ਨਹੀਂ ਦਿਸਦਾ ਕਿ ਜਿਹੜਾ ਤੀਰਾਂ ਨੂੰ ਚਲਾ ਰਿਹਾ ਹੋਵੇ। ਹਮਰੇ ਬੀਰ ਕੀਨ ਗਨ ਹਾਣ, ਜਲੰਧਰ ਦਾ ਸੂਬਾ ਕਹਿੰਦਾ ਕੌਣ ਤੀਰ ਚਲਾ ਰਿਹਾ, ਸਾਡੇ ਬਹੁਤ ਸਾਰੇ ਸੂਰਮੇ ਤੀਰਾਂ ਦੇ ਨਾਲ ਮਾਰੇ ਜਾ ਚੁੱਕੇ ਨੇ। ਠਟਕ ਗਏ ਪਟ ਅਟਕ ਰਹੇ ਨਾ ਆਗੇ ਪੁਨ ਕੋ ਕੀਨ ਪਿਆਨ। ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਸੂਰਮੇ ਵੈਰੀ ਠਠੰਬਰ ਗਏ ਨੇ, ਨਹੀਂ ਆਗੇ ਪੁਨ ਕੀਨ ਪਿਆਨ, ਕੋਈ ਵੀ ਅੱਗੇ ਵਧਣ ਦੀ ਜ਼ਰੂਰਤ ਨਹੀਂ ਕਰਦਾ। ਤਬ ਨਾਨੋ ਕੀ ਦਿਸ਼ ਦੇਖ ਕਰ ਦਇਆ ਦ੍ਰਿਸ਼ਟ ਤੇ ਹੁਕਮ ਬਖਾਨ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਤੱਕਿਆ ਹੈ ਔਰ ਲਾਗੇ ਖੜਾ ਸੀ ਸਤਿਗੁਰਾਂ ਦਾ ਸੂਰਮਾ ਜਿਸ ਦਾ ਨਾਮ ਹੈ ਨਾਨੋ। ਅਲੀ ਬਖਸ਼ੇ ਆਗੇ ਆਵਤ ਤੋਹੇ ਹੱਥ ਤੇ ਅਬ ਮ੍ਰਿਤਯੂ ਹੋਏ। ਕਿਉਂਕਿ ਅਲੀ ਬਖਸ਼ ਜਿਹੜਾ ਤੁਰਕਾਂ ਦਾ ਜਰਨੈਲ ਹੈ ਉਹ ਬਹੁਤ ਹੀ ਜ਼ਿਆਦਾ ਅੱਗੇ ਵਧ ਰਿਹਾ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸੂਰਮੇ ਨਾਨੂ ਨੂੰ ਕਹਿੰਦੇ ਨੇ ਕਿ ਇਹ ਅਲੀ ਬਖਸ਼ ਬਹੁਤ ਹੀ ਜ਼ਿਆਦਾ ਅੱਗੇ ਵਧਦਾ ਆ ਰਿਹਾ ਹੈ, ਤੋਹੇ ਹੱਥ ਤੇ ਅਬ ਮ੍ਰਿਤ ਹੋਏ। ਮੈਨੂੰ ਲੱਗਦਾ ਹੈ ਕਿ ਇਹ ਭਾਈ ਨਾਨੂ ਤੇਰੇ ਹੱਥੋਂ ਇਸਨੇ ਮਰਨਾ। ਤੁਪਕ ਅਚੂਕ ਚਲਾਵਤ ਚੌਕਸ ਬਚੋ ਆਪ ਇਸ ਲੇ ਹੋ ਪਰੋਏ। ਸਤਿਗੁਰੂ ਜੀ ਕਹਿੰਦੇ ਨੇ ਸਾਵਧਾਨ ਰਹੀ ਨਾਨੋ, ਇਹ ਬੰਦੂਕ ਚਲਾਉਂਦਾ ਹੈ ਔਰ ਨਿਸ਼ਾਨਾ ਇਹਦਾ ਕਦੇ ਵੀ ਖੁੰਝਦਾ ਨਹੀਂ ਹੈ, ਆਪਣੇ ਆਪ ਦਾ ਬਚਾ ਕਰੇ, ਚੌਕਸ ਰਵੀ ਤੇ ਉਹਨੂੰ ਤੀਰ ਦੇ ਵਿੱਚ ਪਰੋ ਦੇ। ਸੁਣ ਸਤਿਗੁਰ ਤੇ ਨਾਨੋ ਤੇ ਛਿਨ ਤਨਖ ਸੰਭਾਰਿਓ ਨਿਸ਼ਠਰ ਜੋਏ। ਜਦੋਂ ਸਤਿਗੁਰਾਂ ਨੇ ਭਾਈ ਨਾਨੋ ਨੂੰ ਇਸ ਤਰ੍ਹਾਂ ਹੁਕਮ ਕੀਤਾ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਭਾਈ ਨਾਨੋ ਨੇ ਆਪਣਾ ਜਿਹੜਾ ਬਹੁਤ ਕਠੋਰ ਤਨਿਸ਼ ਸੀ ਨਾ ਉਸ ਨੂੰ ਸੰਭਾਲਿਆ।
ਕੋਰਾ ਪ੍ਰੇਰਤ ਹੇਰਤ ਰਿਪ ਕੋ ਆਗੇ ਗਯੋ ਵੀਰ ਬਡ ਸੋਏ।
ਆਪਣੇ ਘੋੜੇ ਨੂੰ ਤੋਰ ਕੇ ਜਿਹੜਾ ਵੱਡਾ ਸੂਰਮਾ ਨਾਨੋ ਹੈ ਉਹ ਅੱਗੇ ਲੈ ਕੇ ਵੈਰੀ ਦੇ ਸਾਹਮਣੇ ਗਿਆ।
ਬੀਰਨ ਪਰ ਤੀਰਨ ਕੀ ਬਰਖਾ ਕਣ ਸਮ ਸਰ ਕਰਤਾ ਇੱਕ ਵਾਰ।
ਸੂਰਮਿਆਂ ਦੇ ਉੱਤੇ ਤੀਰਾਂ ਦੀ ਵਰਖਾ ਇੱਕੋ ਵਾਰ ਉਸਨੇ ਬਹੁਤ ਸਾਰੀ ਕੀਤੀ।
ਸੰਗ ਤੀਨ ਸਹਿ ਸਿੱਖ ਸਮੁਖ ਪੇ ਛੁੱਟੀ ਤੁਫੰਗਣ ਸ਼ਲਖ ਉਦਾਰ।
ਭਾਈ ਨਾਨੋ ਤੀਰਾਂ ਨੂੰ ਛੱਡਦਾ ਹੈ, ਜਿਹੜੇ ਨਾਲ ਦੇ ਉਹਦੇ ਸਾਥੀ ਨੇ ਕਰੀਬ 300 ਦੇ ਕਰੀਬ ਉਹ ਸਾਰੇ ਦੇ ਸਾਰੇ ਬੰਦੂਕਾਂ ਨੂੰ ਚਲਾਉਂਦੇ।
ਬੜ ਮੇਲ ਕੋਲਾਹਲ ਸ਼ਬਦ ਤੜਾ ਪੜ ਉੱਠ ਘੜਕਾਰ।
ਉਸ ਵੇਲੇ ਵੱਡਾ ਹੱਲਾ ਮਚਿਆ ਹੈ, ਵੱਡਾ ਕੋਲਾਹਲ ਸ਼ੋਰ ਸ਼ਰਾਬਾ ਪੈਦਾ ਹੋਇਆ। ਤੜ ਤੜ ਦੀ ਤੇ ਪੜ ਪੜ ਦੀ ਆਵਾਜ਼ ਕਣਕਾਰ ਦੇ ਨਾਲ ਪੈਂਦੀ। ਵਦੇ ਪਠਾਨ ਦੜਾ ਦੜ ਗੇਰੇ, ਧਾਰੀ ਉਪਰ ਮਰ ਪਰੇ ਜੁਝੇਰੇ। ਜਿਹੜੇ ਬਹੁਤੇ ਹੀ ਜ਼ਿਆਦਾ ਪਠਾਨ ਅੱਗੇ ਵੱਧ ਰਹੇ ਸਨ, ਉਹ ਦੜਾ ਦੜ ਕਰਦੇ ਹੋਏ ਧਰਤੀ ਦੇ ਉੱਤੇ ਡਿੱਗ ਪਏ ਜੂਝ ਕੇ।
ਅਲੀ ਬਖਸ਼ ਕੋ ਤੱਕ ਕਰ ਨਾਨੋ, ਪੀਖਣ ਤੀਖਣ ਬਾਣ ਨਿਕਾਰ।
ਨਾਨੋ ਨੇ ਅਲੀ ਬਖਸ਼ ਨੂੰ ਵੇਖਿਆ ਹੈ ਔਰ ਤੱਕ ਕੇ ਇੱਕ ਬਹੁਤ ਸੋਹਣਾ ਤਿੱਖਾ ਤੀਰ ਆਪਣੇ ਪੱਥੇ ਦੇ ਵਿੱਚੋਂ ਕੱਢਿਆ।
ਜਿਸ ਤੇ ਜੀਵਤ ਰਹੇ ਨ ਸ਼ਤਰੂ, ਬਾਗ ਉਠਾਏ ਦੁਰਾਏ ਅਗਾਰ।
ਕਵੀ ਜੀ ਲਿਖਦੇ ਨੇ ਕਿ ਨਾਨੋ ਨੇ ਉਹ ਤੀਰ ਚੁਣਿਆ ਹੈ ਜਿਹੜਾ ਤੀਰ ਵੱਜਣ ਦੇ ਨਾਲ ਵੈਰੀ ਜਿਉਂਦਾ ਨਾ ਰਵੇ, ਉਸ ਤੀਰ ਨੂੰ ਆਪਣੇ ਤਨਸ਼ ਦੇ ਵਿੱਚ ਜੋੜਿਆ ਹੈ ਤੇ ਆਪਣੇ ਘੋੜੇ ਦੀ ਵਾਗ ਨੂੰ ਖਿੱਚ ਕੇ ਅਗਾਂਹ ਕੀਤਾ।
ਸਨਮੁਖ ਹੈ ਕਰ ਐਂਚ ਕਾਣ ਲੱਗ, ਅਲੀ ਬਖਸ਼ ਪਿਖ ਤੁਬਕ ਸੰਭਾਰ।
ਆਪਣੇ ਸਾਹਮਣੇ ਵੇਖ ਕੇ ਅਲੀ ਬਖਸ਼ ਨੂੰ ਉਹਨੇ ਆਪਣੇ ਤਨਸ਼ ਦੇ ਵਿੱਚ ਤੀਰ ਨੂੰ ਜੋੜਿਆ ਹੈ, ਫਿਰ ਤਨਸ਼ ਦੀ ਡੋਰੀ ਨੂੰ ਆਪਣੇ ਕੰਨ ਤੱਕ ਜ਼ੋਰ ਦੇ ਨਾਲ ਖਿੱਚਿਆ।
ਅਲੀ ਬਖਸ਼ ਪਿਕ ਤੁਮਕ ਸੰਭਾਲ,
ਤੇ ਦੂਸਰੇ ਪਾਸੇ ਅਲੀ ਬਖਸ਼ ਨੇ ਨਾਨੂ ਨੂੰ ਵੇਖਿਆ ਤੇ ਉਹਨੇ ਆਪਣੀ ਬੰਦੂਕ ਨੂੰ ਸੰਭਾਲਿਆ।
ਪਿਆਰ ਕਰਤ ਹੀ ਰਹੇ ਮੰਦ ਮਤ, ਇਤਨੇ ਮੇਂ ਨਾਨੂ ਬਲਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਲੀ ਬਖਸ਼ ਨੇ ਵੇਖ ਲਿਆ ਕਿ ਮੇਰੇ ਤੇ ਤੀਰ ਦਾ ਪ੍ਰਹਾਰ ਕਰੇਗਾ, ਇਸ ਕਰਕੇ ਉਹਨੇ ਆਪਣੀ ਬੰਦੂਕ ਨੂੰ ਸੰਭਾਲਿਆ। ਪਰ ਕਵੀ ਜੀ ਲਿਖਦੇ ਨੇ ਤਿਆਰ ਕਰਤ ਹੀ ਰਹੇ ਮੰਦ ਮਤ, ਖੋਟੀ ਬੁੱਧੀ ਵਾਲਾ ਆਪਣੀ ਬੰਦੂਕ ਨੂੰ ਤਿਆਰ ਹੀ ਕਰਦਾ ਰਿਹਾ ਕਿ ਇੰਨੇ ਚਿਰ ਨੂੰ ਨਾਨੋ ਬਲਵਾਨ ਨੇ ਤੀਰ ਛੱਡ ਦਿੱਤਾ।
ਤੱਕੇ ਉਹ ਤੁੰਡ ਦਰ ਖਪਰਾ ਛੋਰਿਓ, ਗਯੋ ਸਰਪ ਕੇ ਹੋਏ ਸਮਾਨ।
ਨਿਸ਼ਾਨਾ ਤੱਕਿਆ ਹੈ ਨਾਨੂ ਨੇ ਉਹਦੇ ਸਿਰ ਦਾ, ਆਪਣੇ ਖਪਰੇ ਤੀਰ ਨੂੰ ਛੱਡ ਦਿੱਤਾ ਹੈ, ਸ਼ੂਕਦਾ ਹੋਇਆ ਖਪਰਾ ਤੀਰ ਉਹਦੇ ਵੱਲ ਵਧਿਆ।
ਤਾਰੀ ਸ਼ਿਸ਼ਤ ਬੰਦੂਕ ਰਹੀ ਕਰ, ਬਰਮੀ ਜਿਮ ਪਰਵਸ਼ਿਓ ਮੁਖ ਬਾਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਨੋ ਨੇ ਵੈਰੀ ਦੇ ਮੂੰਹ ਰੂਪੀ ਦਰਵਾਜੇ ਨੂੰ ਤੱਕ ਕੇ ਤੀਰ ਮਾਰਿਆ ਹੈ, ਉਸ ਦੇ ਵੱਲੋਂ ਬੰਦੂਕ ਦੀ ਬੱਧੀ ਸ਼ਿਸ਼ਤ ਹੱਥ ਦੇ ਵਿੱਚ ਹੀ ਫੜੀ ਰਹਿ ਗਈ, ਦੂਸਰੇ ਪਾਸੇ ਉਸ ਦੇ ਵਰਮੀ ਰੂਪੀ ਮੂੰਹ ਦੇ ਵਿੱਚ ਛੱਡਿਆ ਹੋਇਆ ਨਾਨੋ ਦਾ ਤੀਰ ਜਾ ਤਸਿਆ।
ਗਿਰੇ ਉਹ ਤੁਰੰਗ ਤੇ ਖਾਏ ਪਵਾਰੀ, ਆਉਂਦੋ ਪਰਿਓ ਜੰਗ ਕੇ ਥਾਣ।
ਉਸੇ ਵੇਲੇ ਉਲਟ ਕੇ ਧਰਤੀ ਦੇ ਉੱਤੇ ਪੁਆਂਟਣੀ ਖਾ ਕੇ ਮੂਧਰੇ ਨੂੰ ਡਿੱਗ ਪਿਆ ਹੈ ਜੰਗ ਭੂਮੀ ਦੇ ਵਿੱਚ।
ਅਲੀ ਬਖਸ਼ ਕੋ ਮਾਰ ਲੀਨ ਜਬ, ਸਵਯਵ ਲੋਕ ਜੀਅਤ ਪਠਾਨ।
ਜਦੋਂ ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਅਲੀ ਬਖਸ਼ ਮਾਰਿਆ ਗਿਆ, ਉਸ ਵੇਲੇ ਨਾਲ ਦੇ ਜਿੰਨੇ ਵੀ ਪਠਾਨ ਜਿਉਂਦੇ ਸਨ ਉਹਨਾਂ ਨੇ ਬੜੇ ਗੁੱਸੇ ਨੂੰ ਧਾਰਨ ਕੀਤਾ।
ਤਾਰੇ ਉਹ ਤਰਾਸ ਕੁਛ ਪਾਛੇ ਹਟ ਗਏ, ਸਿੱਖ ਓਰੜੇ ਬੜ ਬਲਵਾਨ।
ਕਈਆਂ ਨੇ ਗੁੱਸੇ ਨੂੰ ਧਾਰਨ ਕਰਕੇ ਹੋਰ ਅੱਗੇ ਵੱਧ ਕੇ ਲੜਨਾ ਸ਼ੁਰੂ ਕੀਤਾ, ਕਈ ਡਰ ਨੂੰ ਧਾਰਨ ਕਰਕੇ ਪਿੱਛੇ ਦੌੜ ਗਏ ਨੇ, ਸਿੱਖ ਇਸ ਤਰੀਕੇ ਦੇ ਨਾਲ ਬਲਵਾਨ ਪਏ।
ਐਂਚ ਕਿਰਪਾ ਨੇ ਲਈ ਮਹਾਨ, ਸ਼ਤਰਨ ਹਾਨੇ ਬੜ ਰਣ ਠਾਣ।
ਕਿਰਪਾਨਾ ਨੂੰ ਖਿੱਚਿਆ, ਮਹਾਨ ਸ਼ਤਰੂਆਂ ਦਾ ਕਿਰਪਾਨਾ ਦੇ ਨਾਲ ਨਾਸ ਕਰੀ ਜਾ ਰਹੇ ਨੇ, ਇਸ ਤਰੀਕੇ ਦੇ ਨਾਲ ਭਿਆਨਕ ਜੰਗ ਮਚਿਆ।
ਹਲੀ ਸੈਨ ਕੋ ਜਬੇ ਬਲੋਕਾ, ਚਹ ਰੋਕਾ ਤਬ ਅਬਦੁਲ ਖਾਨ।
ਅਬਦੁਲ ਖਾਨ ਸੂਬੇ ਨੇ ਜਦੋਂ ਦੇਖਿਆ ਕਿ ਮੇਰੀ ਫੌਜ ਹਿੱਲ ਗਈ ਹੈ, ਉਹ ਪਿਛਾਂ ਨੂੰ ਮੁੜ ਰਹੀ ਹੈ, ਹੁਣ ਅਬਦੁਲ ਖਾਨ ਚਾਹੁੰਦਾ ਹੈ ਕਿ ਮੈਂ ਆਪਣੀ ਫੌਜ ਨੂੰ ਰੋਕਾਂ।
ਖੋਤੋ ਇਮਾਮ ਬਖਸ਼ ਤਬ ਨੇਰੇ, ਕਹਿਓ ਕ੍ਰੋਧ ਤੇ ਕਹਾਂ ਪਿਖੰਤ।
ਉਸ ਵੇਲੇ ਸੂਬੇ ਅਬਦੁਲ ਖਾਨ ਦੇ ਕੋਲ ਇੱਕ ਹੋਰ ਵੱਡਾ ਜਰਨੈਲ ਖਲੋਤਾ ਸੀ ਜਿਹਦਾ ਨਾਮ ਸੀ ਇਮਾਮ ਬਖਸ਼।
امام بخش نو دیکھ کے عبدل خان کہندہ کی ویک رہا ہے میرے لاگے کھلو کے گورتے ترک تراسی اور تر کر تاوت آوت آید ونت. امام بخش نو کہندہ ہے صوبہ کہ گرو دے تراس نو ڈر نو تارن کر کے ساڈے جننے وی ترک نے او دوڑ کے پچھا نو آ رہے نے جڑے کے ہتھیاراں نو پھڑے پھڑائے واپس آ رہے نے. لے نج لشکر سن مخ وے کر مارو سکھن کو بلونت. کہندا کہ جننے وی دوڑ کے واپس آ رہے نے انہاں ساریاں نو واپس لے کے گرو دے سورمیاں دے سامنے جا کے اے بل والے تسیں وار کرو. پاگے کہاں جاؤ گے مورکھ مورو سکل تیر ترے انت. امام بخش نو صوبہ کہندا ہے کہ ساریاں نو جا کے آکھ کہ بھج کے کتھے جاؤ گے مورکھو, ساریاں نو اس طریقے دا حوصلہ دے کے تو پچھا موڑ. سنتی امام بخش تب تایو لے کر سنگ سور ہزار. گرنتھاکار پائی سنتوکھ سنگھ جی لکھدے نے صوبے دی گل نو سن کے امام بخش پھر 100 گھوڑ سواراں نو نال لے کے ادھر گیا. جہاں لرت نانو پٹ مارت تیر تو پھنگ چلت ہتھے یار. جتھے کھلو کے نانو پٹ لڑ رہا سی جتھے بہت سارے تیر تے گولیاں چل رہے سن اس پاسے نو 100 گھوڑ سواراں نو نال لے کے اس ویلے امام بخش اوتھے پہنچے. سمکھ امام بخش تب ہوئس ہے چر بے بدیا بڑ جان. کبھی جی لکھ دینے کہ امام بخش اس ویلے سامنے ہویا ہے امام بخش گھوڑے چلاؤن دی ودیا نو بہت چنگے طریقے دے نال جاندا ہے. ادک پھنداوت ایتیوت پھیرت کبے تفنگ ہتے ٹگے آن. بہتا زیادہ اپنے گھوڑے نو ادھر ادھر دڑاؤندا ہے تے بندوق دے نال وار کردا ہے. کب نیزا گہ مارت تاوت کبو سپٹ کے کائے کرپان. امام بخش اکلی بندوق چلا کے ہی وار نہیں کرتا. کبھی جی لکھ دینے کہ کدے کدے نیجے نو اپنے ہاتھ دے وچ پھڑ کے نیجے دے نال ماردا ہے تے کدے کدے کرپان دا وار کرتا. نانو سنگ اریو تب ہوئے ٹگ دونوں گہے کھڑگ کھڑ پان. جدوں نانو دا مقابلہ کرن لگا امام بخش اس ویلے دوواں دے ہتھاں دے وچ کبھی جی لکھ دینے کہ پیانک کرپانا پھڑیاں سن. پھر ترنگ مداو بلو کین دونوں چمکاوت شم شیر. پھر کے آپو اپنے گھوڑیاں نو ایک دوجے دے اتے دا لاؤن دا یتن کردے نے دوواں دے ہتھاں دے وچ تلواراں چمکدیاں. کورن پھیرن کی بہ بدیا کرتے آپ نہیں ٹوکے نیر. کوڑے دڑاؤں دی پھیرن دی ودیا تو دوویں چنگے طریقے دے نال جانو نے اس کر کے ایک دوجے تے وار کرن دے لئی نیڑے ٹکدے نے پر کوئی بھی وار ایک دوجے دے اتے نہیں ہوندا. جب نانو نے کھڑگ پرہاریو روکیو نج کر کھڑگ یا کیر. جدو لاگے ہو کے نانو نے وار کیتا ہے امام بخش دے اتے اس ویلے اگوں اس نے پرہار نو روک لیا ٹال کر کے. دوتیا وار پن کین ستورن بام ہاتھ کاٹیو بن دیر. پہلا نانو نے وار کیتا اگے ٹال کر کے امام بخش نے وار روک لیا. دوسرا پھر کرپان دا وار نانو نے کیتا تے اس نے پھر اپنا کھبا گٹ اگے کر دیتا تے گٹ نو اسے ویلے تلوار نے کٹ دیتا. को पियो इमाम बश कर कटगा बलते मारियो खड़ग उठाए। जदों इमाम बख्श दा हाथ कटिया गया उस वेले बहुत ज्यादा रोह दे विच आया ते जोर दे नाल तलवार चलाई। लग सिकंद छाती लग चीरियो गिरियो तरंग पर ते उथ लाए। उस वेले मोढे तो लग के तलवार दा जखम ओदी छाती तक होया है नानू दे। चीरियो गिरियो तफंग पर ते उथ लाए। उस वेले चीरिया गया है और तुरंग तो घोड़े तो उलट के थले डिग पिया। सादर देव बदून उठायो नानो लीन विमान चढ़ाए। कवि जी लिखते ने किस तरीके दे नाल शहीद होया नानो। देव बदून उठायो नानो लीन विमान चढ़ाए। बहुत बारी इस गल का जिक्र आया है कि कवि जी लिखते ने कि जेड़ा भी वीर गति नूं प्राप्त हुंदा है उन्हों अगों लैण दे वास्ते हूरां हुंदियां ने अपने विमान दे विच चढ़ा लैंदियां ने। एक मानता है कवि जी लिखदे ने कि देव वधुआं अगों आईयां ने जिन्हां ने सत्कार दे नाल जीव आत्मा नूं नानो दी नूं विमान दे विच चढ़ा लिया। सिख बिलोक ओरड़े सनमुख तोमर तीर तुफंग चलाए। कवि जी लिखते ने कि दूसरे पासे जेड़े सिख ने जदो उन्हां नूं पता लगा कि नानो भी शहीद हो गया फिर तोमरां नूं बरछियां नूं ते तीरां नूं बंदूकां नूं लै के ओ अगे वधे ने। इस तरीके दे नाल उस वेले इमाम बख्श दा ते नानो दा युद्ध होया। पाई नानो ने मार के बाण तिखा इमाम बख्श दा हथ कटाया जी। इको हथ दे नाल ओ रिहा लड़दा जानो हौसला मूल नटाया जी। मारो मार करदा अगे वध आया मारो मार करदा अगे वध आया। उत्ते नानो दे खंडा चलाया जी दो फाड़ कीता चीर सूर मेनू पिछों सिखा नू मार पजाया जी। इस तरीके दे नाल इमाम बख्श ने अपनी तलवार चलाई है और नानो नू उस वेले शहीद कर दिता। एक कर कटियो एक कर माही खड़ग गए मारत बिच लाए। ग्रंथाकार भाई संतोख सिंह जी लिखदे ने इमाम बख्श दा भावे एक हथ कटिया गया पर दूसरे हथ दे नाल उन्हें तलवार मार मार के बहुतिया सारिया नूं व्याकुल कर दिता। तुरक हजारों मार मार कह आए परे सिखण पर ताए। हजारां ही तुरक मार लो कर दी आवाज दे नाल अगे वधे ने ते सिखां दे उत्ते टुट पए। पारियो रौर तब उठियो शोर बट दुहरी चोट दबामे वाए। उस वेले कवि जी लिखदे ने बड़ा वड्डा रौला मचिया है शोर शराबा बड़ा वड्डा पिया है। दूसरे पासे नगारियां दी गूंज ने बहुत ज्यादा आवाज कीती। भागे सिख केतक हट पाछे केतक पहुंचे गुर ढिग दौर। उस वेले सिख पिछाण नूं दौड़े ने कई हटके सतगुरु हरगोबिंद सच्चे पातशाह जी दे कोल दौड़ के पहुंचे। महाराज नानो रण मारियो तुमरो सरदार न तिसकी ठौर। सिखां ने आण के सतगुरां नूं आख्या कि हे सच्चे पातशाह नानो तुहाडा वड्डा सूरमा मारिया जा चुका है। सच्चे पातशाह होर कोई भी जथेदार जरनैल अगा नहीं। पर जोर उत सिखणी उपर भेजो जथेदार को और। केंद्र ने सच्चे पातशाह उस पासे सिखां दे उते बहुता ज्यादा तुरकां दा जोर पिया होया। सच्चे पातशाह कृपा करके किसी होर जथेदार नू जरनैल नू अगे कलो। देखो करो बिलोचन उत को वदे तुरक मेल्यो बड़ रौर। ਸਿੱਖਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਅਰਜ ਕੀਤੀ ਹੈ, ਸੱਚੇ ਪਾਤਸ਼ਾਹ ਆਪਣੀ ਨਜ਼ਰ ਨੂੰ ਜਰਾ ਉਤਾਂ ਤੱਕ ਕੇ ਦੂਰ ਤੱਕ ਵੇਖੋ ਕਿ ਉਸ ਜਗ੍ਹਾ ਦੇ ਉੱਤੇ ਕਿੰਨਾ ਘਮਸਾਨ ਮਚਿਆ ਹੋਇਆ ਤੇ ਤੁਰਕ ਭਾਰੂ ਹੋ ਰਹੇ ਨੇ ਆਪਣੀ ਫੌਜ ਦੇ ਉੱਤੇ। ਸੁਣ ਸ੍ਰੀ ਹਰਗੋਬਿੰਦ ਨਿਹਾਰਿਓ ਕਰਿਓ ਪਿਰਾਗੇ ਸੰਗ ਬਿਖਾਨ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਪਾਸੇ ਨੂੰ ਤੱਕਿਆ ਤੇ ਫਿਰ ਵੇਖਦਿਆਂ ਸਾਰ ਸਤਿਗੁਰਾਂ ਨੇ ਭਾਈ ਪਿਰਾਗੇ ਨੂੰ ਹੁਕਮ ਕੀਤਾ, ਕਹਿੰਦੇ ਨੇ ਤੂਰਨ ਤੂੰ ਰਣਕੋ ਤਹ ਪਹੁੰਚੋ ਜਹਾਂ ਲੜਾਈ ਜ਼ੋਰ ਮਹਾਨ। ਪਿਰਾਗੇ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਕਾਲੀ ਦੇ ਨਾਲ ਤੂੰ ਉਸ ਪਾਸੇ ਚਲਿਆ ਜਾ ਜਿੱਥੇ ਕਿ ਲੜਾਈ ਦਾ ਬਹੁਤ ਜ਼ਿਆਦਾ ਜ਼ੋਰ ਵਧਿਆ ਹੋਇਆ। ਜਗਨਾ ਕਿਸ਼ਨਾ ਸੁਪਾਟ ਅਮੋਲਕ ਪਿਖਠਾਂ ਡੇਨ ਪਠਿਓ ਸੁਜਾਨ। ਭਾਈ ਪਿਰਾਗੇ ਤੋਂ ਇਲਾਵਾ ਜਗਨੇ ਨੂੰ ਕਿਸ਼ਨੇ ਨੂੰ ਇਸ ਤਰ੍ਹਾਂ ਦੇ ਜਿਹੜੇ ਅਮੋਲਕ ਵੱਡ ਮੁੱਲੇ ਯੋਧੇ ਸਨ ਉਨ੍ਹਾਂ ਨੂੰ ਸਤਿਗੁਰਾਂ ਨੇ ਨਾਲ ਭੇਜਿਆ। ਔਰ ਸੂਰ ਸਭ ਦੌਰ ਠੌਰ ਤਿਸ ਅਜਾਇ ਲਰੇ ਮੇਲਿਓ ਕਮ ਸਾਨ। ਇਨ੍ਹਾਂ ਜਰਨੈਲਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਰਮੇ ਦੌੜ ਕੇ ਉਨ੍ਹਾਂ ਦੇ ਨਾਲ ਪਹੁੰਚੇ ਨੇ ਤੇ ਜਿੱਥੇ ਬਹੁਤ ਘਮਸਾਨ ਦਾ ਯੁੱਧ ਲੜਿਆ ਜਾ ਰਿਹਾ ਸੀ ਉੱਥੇ ਜਾ ਕੇ ਲੜਨ ਲੱਗੇ। ਚਲੀ ਤੁਫਾਂਗ ਤਮਾਚੇ ਤੂਰਨ ਤੋਮਰ ਤੀਰਨ ਕੇਰ ਪਰ ਹਾਰ। ਬੜੀ ਕਾਲੀ ਦੇ ਨਾਲ ਬੰਦੂਕਾਂ ਚੱਲਣ ਲੱਗੀਆਂ ਨੇ, ਬਰਛਿਆਂ ਦਾ ਤੀਰਾਂ ਦਾ ਪ੍ਰਹਾਰ ਹੋਣ ਲੱਗਾ। ਫਿਰਤ ਇਮਾਮ ਬਖਸ਼ ਇੱਕ ਕਟ ਕਰ ਜਗਨੇ ਮਾਰ ਦੀਨ ਬਲ ਧਾਰ। ਜਿਹੜਾ ਕਿ ਇਮਾਮ ਬਖਸ਼ ਆਪਣੇ ਕੱਟੇ ਹੋਏ ਹੱਥ ਦੇ ਬਾਵਜੂਦ ਬਹੁਤਿਆਂ ਸਾਰਿਆਂ ਨੂੰ ਮਾਰ ਰਿਹਾ ਸੀ, ਜਗਨੇ ਨੇ ਝੱਟ ਹੀ ਜਾ ਕੇ ਬਲ ਨੂੰ ਧਾਰਨ ਕਰਕੇ ਉਹਨੂੰ ਮਾਰ ਦਿੱਤਾ। ਜਿਸ ਥਲ ਮੇ ਗੁਰ ਭੱਟ ਦਿੜ ਹੋਇ ਕਰ ਲੜਤ ਰਹੇ ਸੋ ਲਿਓ ਛੁਡਾਏ। ਕਵੀ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਤੇ ਰੁਕ ਕੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਲੜ ਰਹੇ ਸਨ, ਤੁਰਕਾਂ ਨੇ ਜ਼ੋਰ ਦੇ ਕੇ ਉਹ ਜਿਹੜੀ ਜਗ੍ਹਾ ਸੀ ਨਾ ਆਪਣੇ ਕਬਜ਼ੇ ਦੇ ਵਿੱਚ ਕਰ ਲਈ। ਗਾਡ ਪਤਾਕਾ ਤਹ ਪੇ ਗਾਡੇ ਨਹੀਂ ਪਾਛੇ ਪੁਣ ਪਾਏ ਹਟਾਏ। ਤੁਰਕਾਂ ਨੇ ਉਸ ਜਗ੍ਹਾ ਦੇ ਉੱਤੇ ਆਪਣਾ ਝੰਡਾ ਗੱਡ ਦਿੱਤਾ ਹੈ, ਪੈਰਾਂ ਨੂੰ ਜਮਾ ਕੇ ਉੱਥੇ ਖਲੋ ਗਏ ਨੇ, ਇੰਚ ਭਰ ਵੀ ਪਿਛਾਂਹ ਨਹੀਂ ਹਟਦੇ। ਸੋ ਥਲ ਚਹਿਤ ਛੁਟਾਵਨ ਕੋ ਪੁਨ ਲੇ ਕਰ ਸੰਗ ਸੁਪਾਟ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਨੂੰ ਪਹਿਲਾਂ ਸਿੰਘਾਂ ਨੇ ਮੱਲਿਆ ਹੋਇਆ ਸੀ ਉਹ ਜਗ੍ਹਾ ਛੁਡਾ ਕੇ ਤੁਰਕਾਂ ਨੇ ਉਸ ਜਗ੍ਹਾ ਦੇ ਉੱਤੇ ਆਪਣਾ ਝੰਡਾ ਕੱਢ ਲਿਆ, ਪਿਛਾਣ ਨਹੀਂ ਹਟਦੇ। ਸਾਰੇ ਦੇ ਸਾਰੇ ਸਿੱਖ ਚਾਹੁੰਦੇ ਨੇ ਕਿ ਪਹਿਲਾਂ ਵਾਲੀ ਜਗ੍ਹਾ ਅਸੀਂ ਵਾਪਸ ਲੈ ਸਕੀਏ ਤੇ ਸਾਰੇ ਦੇ ਸਾਰੇ ਉਸ ਵੇਲੇ ਜੁਟੇ ਹੋਏ ਨੇ ਇੱਕ ਦੂਜੇ ਦੇ ਨਾਲ। ਪਰ ਉਹ ਪਿਰਾਗਾ ਉੱਪਰ ਤਿਨਕੇ ਕਰ ਵਾਰਨ ਕੀ ਮਾਰ ਮਚਾਏ। ਭਾਈ ਪਿਰਾਗਾ ਜੀ ਜੋਸ਼ ਦੇ ਨਾਲ ਤੁਰਕਾਂ ਦੇ ਉੱਤੇ ਟੁੱਟੇ ਨੇ, ਬਹੁਤੀ ਜ਼ਿਆਦਾ ਤਲਵਾਰਾਂ ਦੀ ਮਾਰ ਮੱਚੀ। ਗੇਰੇ ਪਠਾਨ ਮੁਗਲ ਹੈ ਪੁਰਜ਼ੇ ਨਹੀਂ ਛੋੜਤ ਨਿਜ ਪਾਏ ਜਮਾਏ। ਭਾਵੇਂ ਕਿ ਬਹੁਤੇ ਸਾਰੇ ਮੁਗਲ ਪਠਾਨ ਪੁਰਜੇ ਪੁਰਜੇ ਟੋਟੇ ਟੋਟੇ ਹੋ ਕੇ ਉੱਥੇ ਡਿੱਗ ਪਏ ਨੇ, ਪਰ ਆਪਣੇ ਪੈਰਾਂ ਨੂੰ ਰਤਾ ਵੀ ਉਨ੍ਹਾਂ ਨੇ ਪਿਛਾਂ ਨਹੀਂ ਹਟਾਇਆ। ਗੋਰ ਭੱਟ ਭਣ ਸੋ ਥਾਨ ਛੁਰਾਵੋ ਪਰ ਉਹ ਜ਼ੋਰ ਰਣਕੋ ਤਿਸ ਥਾਂ। ਗੁਰੂ ਦੇ ਸੂਰਮੇ ਇਹੀ ਗੱਲ ਕਹਿੰਦੇ ਨੇ ਇੱਕ ਦੂਜੇ ਨੂੰ ਕਿ ਉਹ ਥਾਨ ਵਾਪਸ ਛਡਾਉਣਾ ਚਾਹੀਦਾ, ਉੱਥੇ ਬਹੁਤ ਜ਼ਿਆਦਾ ਰਣ ਦਾ ਜ਼ੋਰ ਪਿਆ ਹੋਇਆ। ਬਿਦੀ ਚੰਦ ਗੁਰ ਸਾਥ ਬਖਾਨੀ ਮੋਹ ਪ੍ਰਤੀ ਹੁਕਮ ਦੇਹੋ ਫੁਰ ਮਾਏ। ਕਾਫੀ ਚਿਰ ਤੱਕ ਉੱਥੇ ਵੱਡਾ ਘਮਸਾਨ ਦਾ ਯੁੱਧ ਮਚਿਆ ਰਿਹਾ, ਪਰ ਸਿੰਘ ਉਸ ਜਗ੍ਹਾ ਦੇ ਉੱਤੇ ਵਾਪਸ ਆਪਣੇ ਪੈਰਾਂ ਨੂੰ ਜਮਾ ਨਾ ਸਕੇ। ਉਸ ਵੇਲੇ ਬਿਧੀ ਚੰਦ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਮੋਹ ਪ੍ਰਤੀ ਹੁਕਮ ਦੇਹੋ ਫਰਮਾਏ। ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਅੱਗੇ ਜਾਣ ਦਾ ਹੁਕਮ ਦਿਓ। ਤਹ ਸੰਗਰਾਮ ਪਿਆਨ ਕਮਾਚਿਓ पहुंचो शीघ्र सो बनो सहाय।
भाई विधि चंद जी कहिंदे ने सच्चे पातशाह वड्डा संग्राम वड्डा जंग उत्थे मचिया होया है ते कृपा करके मैनू जान दी आग्या दियो ताकि मैं अपने साथियां दी जाके रख्या कर सका सहायता कर सका।
सुन सतगुर ने आयस पाखी तेह स्थान पर जुट गए वीर।
सतगुरु हर गोविंद सच्चे पातशाह जी ने हुक्म कीता कि भाई विधि चंद जी तुसी ठीक कह रहे हो, मैं भी देख रहा है कि उस जगह दे उते बहुते सारे सूरमे साडे जूझ रहे ने।
जाओ छुटाए ताहे हटे आवो ठहरो नहीं चिरकाल सदीर।
सतगुरु जी कहिंदे ने भाई विधि चंद चलिया ते जा पर छेती दे नाल मुड़ के हट के आ जावे, बहुता चिर हे तीरज वालिया अगे रोके नहीं लड़ना।
सुनत तुरंगम गयो तवावत सांग लिए जोदा गन पीर।
सुनदिया सार भाई विधि चंद जी ने अपने घोड़े नु दौड़ाया है और अपने बहुते सारे योद्धियां नु नाल लैके अगे वधिया।
मार मार कर जाए परे तब हते हजारों गिरे शरीर।
मार करदे होए भाई विधि चंद जी अगे गए ने, हजारा ही सूरमिया दे शरीरां नु भाई विधि चंद जी ने वंड दिता।
खड़ग प्रहारत सुभाग बढ़ेरे दोह देश ते माचो कम सान।
तलवारां दा एक दूजे दे उते सारयां ने वड्डा वार कीता है, दोहां पासयां दे विचों बहुते सारे कमसान दे युद्ध दे विच बहुते सारे सूरमे मारे गए।
पई लोथ पोथन अणगणत मार मारे गिर गए ते स्थान।
लोथां दे उत्ते लोथां दे ढेर लग गए ने, लोथां दे उत्ते लोथां चढ़ गईयां ने, बहुते सारे उस जगह दे उत्ते मारे गए।
विधि चंद पहुंचो तिस थल थिर छीन पता कालीन सुजान।
विधि चंद जी घोड़े नु दड़ा के उस जगह दे उत्ते पहुंचे ने जिथे के तुरकां ने अपना झंडा गड्डिया से, ते जांदियां सार भाई विधि चंद ने उन्हां दे झंडे नु पुट दिता।
कितक कटे यार कितक पलाए निज बल पर सिख पे सब दान।
कईयां नु कट दिता ते कई उत्थों जगह नु छड के दौड़ गए ने। सिखां ने उस वेले सावधानता दे नाल अपने बल नु सांभिया।
गए दौर कर पिख न पाछे जहां बिलोकत अब्दुल खान।
ग्रंथाकार भाई संतोख सिंह जी लिखदे ने के दौड़दे होए उत्थे पहुंचे ने जिथे कि उन्हां दा सूबा अब्दुल खान है। दौड़ गए ने पिछा किसे ने नहीं परते।
कतल पठान कने तह गिर गए भागी चमू त्रास कोठान।
किसे ने आण के आख्या है अब्दुल खान नू के बहुते सारे पठान कतल हो गए ने, बहुते सारे भज के त्रास नू तारण करके पिछे मुड़ आए ने।
लीनी छीन पताका तुमरी पायो बिसाल तबे कम सान।
केंद्र ने जिथे असी जित दा झंडा गड्डिया सी उस झंडे नू उन्हां ने पुट दिता है ते कमसान दा युद्ध करके ओ जगह नू खोलिया।
अरे ओ ना कोई खरो ना होवा परे ओ महारण थेरे ओ ना थान।
केंद्र ने कोई नी अड़िया कोई नी खलोता वड्डा जंग मचिया ते कोई उथे टिके नहीं रहा।
अब्दुल खान काने मसुन कर पायो हिरान मनो पछो ताए।
ग्रंथाकार भाई संतोख सिंह जी लिखदे ने अब्दुल खान ने जदों इस तरह दियां गल्लां सुनियां ते बहुत ज्यादा हैरान होया ते पछताउंदा भी।
औचक जंग पाए गारे अपने सुपाट संग पे सब मरवाए।
अचानक पछताउन लगा है, सोचदा कि अचानक ही आण के गुरु दे नाल जंग लड़ना शुरू कीता जिस जंग दे विच मेरे बहुत सारे सूरमे मारे जा चुके ने, पछतावा करदा है थोड़ा जिहा।
कर्म चांद यार रतन चांद जुग दोनों कोरे से कह बुलवाए।
उस वेले अब्दुल खान सूबे नु गुस्सा चढ़िया कर्म चंद दे उते ते रतन चंद दे उते जिन्हां दे कहण दे उते
ਉਹ ਆਪਣੀ ਫੌਜ ਨੂੰ ਲੈ ਕੇ ਆਇਆ ਸੀ। ਉਸ ਵੇਲੇ ਗੁੱਸੇ ਦੇ ਨਾਲ ਦੋਵਾਂ ਨੂੰ, ਕਰਮ ਚੰਦ ਨੂੰ ਤੇ ਰਤਨ ਚੰਦ ਨੂੰ, ਅਬਦੁਲ ਖਾਨ ਨੇ ਆਪਣੇ ਕੋਲ ਬੁਲਾਇਆ।
ਬੂਜਣ ਕਰੇ ਕਹਾ ਤੁਮ ਹੇਰਤ, ਪ੍ਰੇਰਤ ਚਮੂ ਅਦਕ ਮਰ ਵਾਏ।
ਕਰਮ ਚੰਦ ਨੂੰ ਤੇ ਰਤਨ ਚੰਦ ਨੂੰ ਬੁਲਾ ਕੇ ਉਸ ਵੇਲੇ ਜਲੰਧਰ ਦਾ ਸੂਬਾ ਅਬਦੁਲ ਖਾਨ ਕਹਿੰਦਾ ਕਹਾ ਤੁਮ ਹੇਰਤ, ਤੁਸੀਂ ਪਿੱਛੇ ਖੜੇ ਹੋ ਕੇ ਕੀ ਦੇਖਦੇ ਹੋ? ਤੁਹਾਡੇ ਕਹਿਣ ਦੇ ਉੱਤੇ ਮੈਂ ਬਹੁਤੀ ਸਾਰੀ ਚਮੂ ਨੂੰ ਅੱਗੇ, ਫੌਜ ਨੂੰ ਅੱਗੇ ਘੱਲਿਆ ਤੇ ਮੇਰੀ ਫੌਜ ਮਾਰੀ ਗਈ।
ਕਹਿੰਦਾ ਕਹਿਤ ਰਹੇ ਤੁਮ ਗੁਰ ਟਿਗ ਯੋਧਾ ਨਹੀਂ ਕੋ ਰੰਕ ਸਿੱਖ ਸਮੁਦਾਇ।
ਦੋਵਾਂ ਨੂੰ ਕਹਿੰਦਾ ਤੁਸੀਂ ਤੇ ਕਹਿੰਦੇ ਸੀ ਕਿ ਗੁਰੂ ਦੇ ਕੋਲ ਸੂਰਮਾ ਕੋਈ ਲੜਨ ਵਾਲਾ ਹੈ ਹੀ ਨਹੀਂ, ਕੰਗਾਲ ਜੇ ਸਿੱਖ ਉਸਨੇ ਇਕੱਠੇ ਕੀਤੇ ਹੋਏ ਨੇ।
ਆਟੇ ਮੈਂ ਜਿਵ ਲਵਣ ਬਤਾਵਤ, ਅਬ ਕਿਆ ਪਾਇਓ ਦੀਏ ਸਭ ਕਾਏ।
ਦੋਵਾਂ ਨੂੰ ਝਿੜਕ ਕੇ ਅਬਦੁਲ ਖਾਨ ਕਹਿੰਦਾ ਤੁਸੀਂ ਤੇ ਮੈਨੂੰ ਦੋਵੇਂ ਕਹਿੰਦੇ ਸੀ ਕਿ ਆਟੇ ਦੇ ਵਿਚ ਲੂਣ ਦੇ ਬਰਾਬਰ ਨੇ ਗੁਰੂ ਦੇ ਯੋਧੇ, ਪਰ ਕਹਿੰਦਾ ਕਿ ਹੁਣ ਇੰਨੇ ਯੋਧੇ ਕਿੱਥੋਂ ਆ ਗਏ ਨੇ ਜਿਨ੍ਹਾਂ ਨੇ ਮੇਰੀ ਬਹੁਤ ਸਾਰੀ ਫੌਜ ਨੂੰ ਨਾਸ ਕਰ ਦਿੱਤਾ।
ਪੰਜ ਹਜ਼ਾਰ ਚਮੂ ਕੇ ਸੰਗ, ਪੰਜ ਚਮੂ ਪਤਰੀਏ ਸੰਗਾਰ।
ਦੋਵਾਂ ਨੂੰ ਅਬਦੁਲ ਖਾਨ ਸੂਬਾ ਕਹਿੰਦਾ ਤੁਸੀਂ ਜਾਣਦੇ ਹੋ ਕਿ ਹੁਣ ਤੱਕ 5000 ਫੌਜ ਦੇ ਸਮੇਤ 5 ਮੇਰੇ ਵੱਡੇ ਸੈਨਾਪਤੀ ਮਾਰੇ ਜਾ ਚੁੱਕੇ।
ਆਵਤ ਬਚੇ ਸੁਭਾਜੇ ਇਤ ਕੋ, ਆਗੇ ਭਾਈ ਗਜ਼ਬ ਕੀ ਮਾਰ।
ਧਿਆਨ ਦੇਣ ਦੀ ਇਹ ਲੋੜ ਹੈ ਕਿ 15000 ਫੌਜ ਦੇ ਸਮੇਤ ਚੜਿਆ ਸੀ, ਆਪਣੇ ਆਪ ਹੁਣ ਆਪਣੇ ਮੂੰਹ ਤੋਂ ਅਬਦੁਲ ਖਾਨ ਕਹਿ ਰਿਹਾ ਕਿ 5000 ਸੂਰਮੇ ਮਾਰੇ ਜਾ ਚੁੱਕੇ ਨੇ, ਜਿਨ੍ਹਾਂ ਦੇ ਸਮੇਤ 5 ਜਰਨੈਲ ਵੀ ਮੇਰੇ ਮਾਰੇ ਗਏ ਨੇ। ਕਹਿੰਦਾ ਕਿ ਜਿੰਨੀ ਫੌਜ ਬਾਕੀ ਰਹਿੰਦੀ ਹੈ ਉਹ ਵੀ ਇਧਰ ਨੂੰ ਭੱਜੀ ਆ ਰਹੀ ਹੈ, ਕਿਉਂਕਿ ਅੱਗੇ ਗਜ਼ਬ ਦੀ ਮਾਰ ਪੈ ਰਹੀ ਹੈ।
ਨਬੀਬ ਬਖਸ਼ ਨੰਦਨ ਬਡ ਮੇਰੋ, ਤਿਸ ਕੇ ਸਾਥ ਸੋ ਦੋਏ ਹਜ਼ਾਰ।
ਕਹਿੰਦਾ ਕਿ ਮੇਰਾ ਜਿਹੜਾ ਵੱਡਾ ਪੁੱਤਰ ਨਬੀਬ ਬਖਸ਼ ਹੈ ਉਹਦੇ ਨਾਲ 2000 ਦੀ ਫੌਜ ਹੈ।
ਕਹਿੰਦਾ ਔਰ ਹਜ਼ਾਰ ਦੋਏ ਸੰਘ ਲੀਜੈ ਗਮਨੋ ਆਗੇ ਜਹ ਬਡ ਰਾਰ।
ਰਤਨ ਚੰਦ ਨੂੰ ਤੇ ਕਰਮ ਚੰਦ ਨੂੰ ਕਹਿੰਦਾ ਕਿ ਤੁਸੀਂ ਹੁਣ ਇੱਥੇ ਖਲੋ ਕੇ ਤਮਾਸ਼ਾ ਨਾ ਵੇਖੋ, ਮੇਰੇ ਵੱਡੇ ਪੁੱਤਰ ਦੇ ਕੋਲ 2000 ਫੌਜ ਹੈ, 2000 ਫੌਜ ਨੂੰ ਤੁਸੀਂ ਹੋਰ ਨਾਲ ਲਓ ਤੇ ਅੱਗੇ ਜਾ ਕੇ ਲੜੋ।
ਮੈਂ ਆਇਓ ਤੁਮ ਤੇ ਕੁਛ ਪਾਛੇ, ਜਹ ਲਗ ਗੁਰੂ ਤਹਾਂ ਲਗ ਜਾਏ।
ਕਹਿੰਦਾ ਤੁਸੀਂ ਅੱਗੇ ਚਲੋ। ਅਬਦੁਲ ਖਾਨ ਕਹਿੰਦਾ ਕਿ ਮੈਂ ਤੁਹਾਡੇ ਪਿੱਛੇ ਪਿੱਛੇ ਹੀ ਆਇਆ, ਸਮਝੋ ਜਿੱਥੇ ਤੱਕ ਗੁਰੂ ਖਲੋਤਾ ਹੈ ਨਾ ਉੱਥੇ ਤੱਕ ਪਹੁੰਚੋ।
ਗਹੋ ਕੇ ਮਾਰੋ ਬੇਗ ਸਿਧਾਰੋ,
ਬੋਲਿਓ ਰਤਨ ਚੰਦ ਬਿਸਮਾਏ। ਕਹਿੰਦਾ ਫੜ ਲੋ ਗੁਰੂ ਨੂੰ ਜਾਂ ਗੁਰੂ ਨੂੰ ਮਾਰ ਦਿਓ, ਛੇਤੀ ਦੇ ਨਾਲ ਜਾਵੋ। ਜਦੋਂ ਅਬਦੁਲ ਖਾਨ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਉਸ ਵੇਲੇ ਬੋਲਿਆ ਹੈ ਰਤਨ ਚੰਦ ਹੈਰਾਨੀ ਦੇ ਨਾਲ।
ਕਹਿੰਦਾ ਨਹੀਂ ਸਹਿਣ ਕੁਛ ਤੁਮ ਪੀ ਜਾਨੋ, ਕੌਣ ਲੜਿਓ ਏਤੋ ਅਗਵਾਏ।
ਸੂਬੇ ਨੂੰ ਕਹਿੰਦਾ ਕਿ ਇੰਨੀ ਸੈਣਾ ਨਹੀਂ ਸੀ ਜਿੰਨੀ ਬਾਰੇ ਤੁਸੀਂ ਦੱਸ ਰਹੇ ਹੋ ਕਿ ਮੇਰੀ ਵੱਡੀ ਫੌਜ ਨੂੰ ਉਨ੍ਹਾਂ ਨੇ ਮਾਰ ਦਿੱਤਾ।
ਕਹਿੰਦਾ ਹੈ ਸੂਬੇ ਨੂੰ ਕਿ ਤੁਸੀਂ ਵੀ ਇਸ ਗੱਲ ਨੂੰ ਜਾਣਦੇ ਹੋ, ਪਰ ਇੰਨਾ ਜ਼ਿਆਦਾ ਅੱਗੋਂ ਲੜਿਆ ਕੌਣ ਹੈ, ਪਤਾ ਤੇ ਇਸ ਗੱਲ ਦਾ ਨਹੀਂ ਲੱਗਦਾ। ਹਮੇ ਅਬ ਜੈ ਪਿਖੋ ਲੜੇ ਹੈ, ਕਿਵੇਂ ਅਟਕੈ ਸਭ ਜਾਏ ਪਲਾਏ।
ਰਤਨ ਚੰਦ ਕਹਿੰਦਾ ਚਲੋ ਕੋਈ ਗੱਲ ਨੀ, ਜੋ ਹੋ ਗਿਆ ਸੋ ਹੋ ਗਿਆ। ਕਹਿੰਦਾ ਕਿ ਹੁਣ ਅਸੀਂ ਜਾਵਾਂਗੇ, ਸਾਨੂੰ ਵੇਖਿਓ ਅਸੀਂ ਕਿਸ ਤਰ੍ਹਾਂ ਲੜਦੇ ਹਾਂ, ਸਾਡੇ ਸਾਹਮਣੇ ਕੋਈ ਅੜੇਗਾ ਨਹੀਂ, ਸਾਰੇ ਦੇ ਸਾਰੇ ਦੌੜ ਜਾਣਗੇ।
ਨਬੀਬ ਬਖਸ਼ ਪਿਤ ਸੋ ਕਹਿਓ, ਕਿਉਂ ਚਿੰਤਾ ਚਿਤ ਦੀਨ, ਜਬ ਲੋ ਮੈਂ ਪਹੁੰਚੋ ਨਹੀਂ ਤਬ ਲੋ ਸੰਗਰ ਕੀਨ।
ਲਾਗੋਂ ਫਿਰ ਅਬਦੁਲ ਖਾਨ ਦਾ ਵੱਡਾ ਪੁੱਤਰ ਜਿਹਦਾ ਨਾਮ ਨਬੀਬ ਬਖਸ਼ ਹੈ ਉਹ ਬੋਲਿਆ, ਆਪਣੇ ਪਿਓ ਨੂੰ ਕਹਿੰਦਾ ਕਿ ਪਿਤਾ ਜੀ ਤੁਸੀਂ ਕਿਸੇ ਕਿਸਮ ਦੀ ਚਿੰਤਾ ਨੂੰ ਧਾਰਨ ਨਾ ਕਰੋ।
ਕਹਿੰਦਾ ਕਿ ਜਿੰਨਾ ਚਿਰ ਰਣ ਭੂਮੀ ਦੇ ਵਿਚ ਮੈਂ ਨਹੀਂ ਪਹੁੰਚਿਆ ਉਨਾ ਚਿਰ ਤੱਕ ਹੀ ਗੁਰੂ ਦੇ ਯੋਧਿਆਂ ਨੇ ਸੰਗਰ ਵੱਡਾ ਕੀਤਾ।
ਦੇਖੋ ਕੈਸੇ ਮੈਂ ਹਤੋ, ਕੌਣ ਲਰੇ ਗੋਆਨ,
अनक जात के रंक नर इकट्ठे कर दल ठान।
नबी बख्श कहिंदा कि अबू जान चिंता ना करो, देखो मैं किस तरह जाके वैरियां नु मारदा हां, मेरे सामने किस तरह वेखांगे कि उड़नगे। अनेकां जातियां दे जड़े रंकाल कंगाल सिख ने ना, उन्हां नू इकट्ठा करके गुरु ने फौज बनाई।
मैं गहले हूं ना अटके हूं, कौन अरेगो जंग परेगो।
कहिंदा जंग पवेगा, मैं फड़ लवांगा, कोई मैनू रोक नहीं सकेगा, केड़ा मेरे सामने अड़ेगा। नबी बख्श कहिंदा
तो तुम रोको ठान बिलो को छोर तुफंग केर नसंग।
कहिंदा तुसे देखियो मैं किवें रोकदा हां, खलो के वेखियो तुफंगा दे नाल घेर नसंग, घेर के नसंग रूप दे विच बंदूकां दी मार मारी जाएगी।
यों कह चाला कोप बिसाला लै कर वाला सुंदर टाला।
कवि जी लिखदे ने कि नबी बख्श इस तरह कहिंदा होया चल पिया है, वड्डा क्रोध है मन दे विच, तलवार नू फड़ के ते सुंदर ढाल नू लै के अगे वधिया।
अपर चमू चाली तब जिम जल केर प्रवाह रतन चांद पाए कदिश ताए करत युमाह।
तीन वड्डे जिहड़े सूरमे ने अगे जा रहे ने, विचकार है सारिआं दे नबी बख्श जिहड़ा अब्दुल खान दा वड्डा पुत्र है, एक पासे ओहदे रतन चंद जा रहा है वड्डी चाह नू धारण करके।
करम चांद दूसर दिशा तीर देत बड वीर गहले हैं अब गुरु को पहले हले चीर।
एक पासे रतन चंद है, दूसरे पासे करम चंद है, जड़ा के तीरे जिंदा जांदा है। कहिंदा गहले हैं अब गुरु को पहले हले चीर, कहिंदा है के सिखां दी सेना नू चीर के पहले हले दे नाल ही गुरु नू असीं फड़ लवांगे, गह लवांगे। इस जगह दे उत्ते कवि जी अपने अगले अध्याय दा प्रारंभ करदे ने।
दुंदब बजे अने कही दस सहसर बड़ सैन उमड़ी आवत जंग को विधि चंद पिख नैन।
वड्डे तौसे वजे ने, 10,000 जिहड़ी सेना है उन्हां दे पिछे चल पई है। उमड़ी आवत जंग को, उमड के आ रही है मैदाने जंग दे विच, विधि चंद ने वेख्या।
देखियो पेरा गा निकट निज तिस को समझायो करो शीघ्रता जाहो अब गोर के टिग तायो।
जदों भाई विधि चंद ने देखिया कि 10,000 फौज अगे वध रही है, उस वेले पिरागे दे वल वेख के उस नू समझाया विधि चंद ने। पिरागे नू भाई विधि चंद जी कहिंदे ने करो शीघ्रता जाहो अब गुर के टिग तायो। दौड़ के पिरागिया सतगुरु हरगोबिंद सच्चे पातशाह जी दे कोल चलिया जा, ते जाके सतगुरां नू संदेशा दे।
आगे आवत बाहनी सब जोर लगाए पाछे अब्दुल खान है फररे छुटवाए।
कहिंदा के जाके सतगुरां नू आखो के वड्डी सारी जिहड़ी सेना है अपने पूरे जोर दे नाल अगे वध रही है, सारिआं दे पिछे अब्दुल खान झंडे नू चुला के आ रहे है।
जंग अंत को चाहत है प्रेरे सब काला।
कहिंदा संदेशा दे पिरागिया जंग दे अंत होण दा समा आ गया, सारिआं तुरकां नू काल ने प्रेर दित्ता है।
तूर उड्यो पूरन गगन जन कटा बिसाला।
इस तरह दी धूड़ गगन दे विच आकाश दे विच छाई हुई है जिस तरह के कटा चढ़ के आई होवे।
सुध दी जय सतगुर को मचे कम साना जोर जाए होए रावरी मारन तुरकाना।
भाई विधि चंद जी कहिंदे ने सतगुरां नू जाके खबर दियो के कमसान दा युद्ध मचेगा, जिस तरह तुहाडी रजा होवेगी उसे तरीके दे नाल तुरकां दा नाश कीता जाएगा।
सुनत पिरागा तब गयो ले दसक सौरा जिस थल मैं श्री सतगुर हर गोविंद सूरा। कवि जी लिखते ने कि उस वेले पिरागे ने भाई विधि चंद दे हुकम नु मन्या है, दस घोड़ सवारा नु लैके पिछा दौड़िया है जिथे के सतगुरु हर गोविंद सचे पातशाह जी सूरमे बैठे सन।
हाथ बांध बंधन करी सब दशा सुनाई, अब्दुल खां अब आप ही आयो है अगवाई।
हाथ जोड़ के पिरागे ने वंदना की है, सारी दशा सुनाई है के सच्चे पातशाह अब्दुल खां आप ही हुण अगे वध के आ रहे हैं।
चढ़ी फौज सम कटा के आवत उमडाई, त्यागो तीर समीर सम जिसते मिट जाई।
पिरागा कहिंदा सच्चे पातशाह वड्डी तुरकां दी फौज घटा बन के आ रही है, सच्चे पातशाह कृपा करके अपने हवा वर्गे तीरां दा प्रहार करो जिदे तों इह घटा उड के दूर चली जाए।
सुन कर श्री गुर नीर सो कर चरण पखारे, करो सुचेता सकल बिद मुछ शमस सुधारे।
सुन के पिरागे दी गल नू सतगुरु हरगोबिंद सच्चे पातशाह जी ने अपने चरणा नू पानी दे नाल धोता है, सुचेत होए ने हर एक प्रकार दे नाल अपने मुशारिया नू ते दाड़े नू सवारिया।
पहरे बस्त्र नवीन सब कलगी बड़ सोबे, जिगा बदी हीरे बड़े जिन पिख मन लोबे।
सतगुरु सच्चे पातशाह जी ने फिर नवे ते सोने बस्त्रा नू अपने शरीर दे उते धारण कीता, कलगी नू सजाया है, इस तो इलावा जिगा बन्नी है जिदे उते हीरे मोती जड़े हुए ने जिन्ना नू वेख के मन लोभ दे विच आ जांदा।
चंद्र हांस चौरा रुचर ले कर गर पायो।
इस तो इलावा बहुत वड्डी तलवार जड़ी के चौड़ी भी है ते बड़ी तिखी भी है, उस नु अपने गात्रे पाया।
दीर्घ कोर कठोर बड जिस खिचे न कोई, गिनती टंकन की ना कुछ दिड़ जै बैसं जोई।
इस तो इलावा सतगुरां ने ओ वड्डा ते दीर्घ जिहड़ा तनश है ओ अपने हथ दे विच फड़िया होया है, जिदे विच तीर पा के कोई उस दी डोर नू खिच नहीं सकदा।
खंजर जम तर कमर सो पुण तरियो तमाचा, आनो बलि तुरंग मम बोलियो गुर साचा।
खंजर इस तो इलावा कटार ते तमंचा ए सारे दे सारे जड़े शस्त्र ने ओ सतगुरां ने सांभे ने।
आनो बलि तुरंग मम बोलियो गुर साचा,
सच्चा गुरु हरगोबिंद बोलिया के मेरे बलि तुरंग नू घोड़े नू हाजिर कीता जावे।
सुनत हुकम कर शीघ्रता आन्यो शिंगारा, जाहर जरत जवाहरन जेहे जीन सुधारा।
ग्रंथाकार भाई संतोख सिंह जी लिखदे ने सतगुरां दे हुकम नू सुन के शीघ्रता दे नाल सतगुरां दे घोड़े नू शिंगार के उन्हां दे सामने पेश कीता है, जिस घोड़े दे उते जड़ी काठी पई होई है ਉਹ ਵੀ ਹੀਰਿਆਂ ਤੇ ਮੋਤੀਆਂ ਦੇ ਨਾਲ ਜੜੀ ਹੋਈ ਹੈ।
ਲਾਂਗਲ ਫੇਰਤ ਆਵਤੋ ਉੱਚੋ ਕਰ ਗਾਟਾ, ਫੁਰਕਤ ਪੱਗ ਕੋ ਤਰਤ ਹੈ ਧਰਨੀ ਕਉ ਕਾਟਾ।
ਕਵੀ ਜੀ ਉਸ ਘੋੜੇ ਦੀ ਸੋਭਾ ਦੱਸਦੇ ਨੇ। ਕਵੀ ਜੀ ਲਿਖਦੇ ਨੇ ਕਿ ਪੂਛ ਨੂੰ ਫੇਰਦਾ ਆਉਂਦਾ ਹੈ, ਇਸ ਤੋਂ ਇਲਾਵਾ ਆਪਣੀ ਧੌਣ ਨੂੰ ਉਸ ਘੋੜੇ ਨੇ ਬੜਾ ਉੱਚਾ ਚੁੱਕਿਆ ਹੋਇਆ, ਫਰਾਟੇ ਮਾਰਦਾ ਹੈ ਧਰਤੀ ਦੇ ਉੱਤੇ ਜਦੋਂ ਆਪਣੇ ਪੌੜ ਤਰਦਾ ਹੈ ਤੇ ਧਰਤੀ ਥੱਲਿਓਂ ਪੁੱਟੀ ਜਾਂਦੀ ਹੈ।
ਬਰਨ ਕੁਮੈਤ ਸਵਰਨ ਕੇ ਭੂਖਣ ਚਮਕੰਤੇ, ਗਜ ਗਾਹਣ ਜੁਤ ਸ਼ੋਭਤੇ ਕਵਕਾ ਚਰ ਬੰਤੇ।
ਬਰਨ ਕੁਮੈਤ, ਬਰਨ ਦਾ ਭਾਵ ਹੁੰਦਾ ਹੈ ਕਿ ਰੰਗ, ਕੁਮੈਤ ਕੁਮੈਤ ਰੰਗ ਆਖਿਆ ਜਾਂਦਾ ਹੈ ਲਾਖੇ ਰੰਗ ਨੂੰ। ਕਵੀ ਜੀ ਲਿਖਦੇ ਨੇ ਕਿ ਲਾਖੇ ਰੰਗ ਦਾ ਸਤਿਗੁਰਾਂ ਦਾ ਘੋੜਾ ਹੈ, ਇਸੇ ਕਰਕੇ ਉਸ ਨੂੰ ਕੁਮੈਤ ਵੀ ਆਖਿਆ ਜਾਂਦਾ ਹੈ। ਦਰਅਸਲ ਕੁਮੈਤ ਦਾ ਸ਼ਬਦੀ ਅਰਥ ਹੁੰਦਾ ਹੈ ਕਿ ਲਾਖਾ ਰੰਗ, ਉਸ ਘੋੜੇ ਦਾ ਲਾਖਾ ਰੰਗ ਸੀ, ਇਸ ਕਰਕੇ ਕੁਮੈਤ ਉਸ ਘੋੜੇ ਨੂੰ ਆਖਿਆ ਜਾਂਦਾ ਸੀ।
ਕਵੀ ਜੀ ਲਿਖਦੇ ਨੇ ਕਿ ਲਾਖੇ ਰੰਗ ਦਾ ਸਤਿਗੁਰਾਂ ਦਾ ਘੋੜਾ ਸੀ, ਸਵਰਨ ਕੇ ਭੂਖਣ ਚਮਕੰਤੇ। ਇਸ ਤੋਂ ਇਲਾਵਾ ਸੋਨੇ ਦੇ ਜਿਹੜੇ ਗਹਿਣੇ ਨੇ ਉਹਦੇ ਗਲ ਦੇ ਵਿਚ ਵੀ ਪਾਏ ਹੋਏ ਸਨ ਜਿਹੜੇ ਚਮਕਦੇ ਸਨ। ਗਜ ਗਾਹਣ ਜੁੱਤ ਸ਼ੋਭ ਤੋਂ ਕਵਕਾ ਚਿਰ ਬੰਤੇ। ਇਸ ਤੋਂ ਇਲਾਵਾ ਗਜ ਗਾਹਾਂ ਦੇ ਨਾਲ ਚੱਬਦਾ ਸੀ ਆਪਣੇ ਲਗਾਮ ਨੂੰ।
ਪੂਰਬ ਕੇ ਵੱਡ ਭਾਗ ਤੇ ਸਤਿਗੁਰ ਤਰ ਆਇਓ, ਵਾਹਿਗੁਰੂ ਕਹਿ ਕਰ ਉਠੋ ਕੋਰਾ ਦਰਸਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰਬਲੇ ਕੋਈ ਬਹੁਤ ਵੱਡੇ ਭਾਗ ਕਰਮ ਕੀਤੇ ਹੋਏ ਸਨ, ਇਸੇ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿਚ ਉਹ ਘੋੜਾ ਪਹੁੰਚਿਆ ਸੀ। ਵਾਹਿਗੁਰੂ ਕਹਿ ਕਰ ਉਠੇ ਘੋੜਾ ਦਰਸਾਇਓ, ਵਾਹਿਗੁਰੂ ਕਹਿੰਦੇ ਹੋਏ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉੱਠੇ ਨੇ ਤੇ ਘੋੜੇ ਨੂੰ ਵੇਖਿਆ।
ਪਗ ਰਕਾਬ ਦੇ ਕਰ ਤਬੇ ਗਹਿ ਗਰੀਬ ਸੋ ਕੇਸਾ, ਆਸਣ ਆਏ ਵਾਗ ਗਹਿ ਬਲ ਵੰਡ ਬਸ਼ੇਸ਼ਾ।
ਸਤਿਗੁਰਾਂ ਨੇ ਆਪਣੇ ਚਰਨ ਨੂੰ ਰਕਾਬ ਦੇ ਵਿਚ ਰੱਖਿਆ ਹੈ। ਘੋੜੇ ਦੀ ਗਰਦਨ ਦੇ ਉੱਤੇ ਜਿਹੜੇ ਵਾਲ ਸਨ ਉਹਨਾਂ ਨੂੰ ਹੱਥ ਦੇ ਨਾਲ ਸਹਾਰੇ ਦੇ ਵਜੋਂ ਫੜਿਆ ਹੈ ਤੇ ਫਿਰ ਪਲਾਕੀ ਮਾਰ ਕੇ ਸਤਿਗੁਰੂ ਜੀ ਘੋੜੇ ਦੇ ਉੱਤੇ ਅਸਵਾਰ ਹੋ ਗਏ ਨੇ। ਗਹੀ ਵਾਗ ਬਲ ਵੰਡ ਵਿਸ਼ੇਖਾ, ਜਿਹੜੇ ਬੜੇ ਵੱਡੇ ਬਲ ਵਾਲੇ ਨੇ ਉਹਨਾਂ ਨੇ ਘੋੜੇ ਦੀ ਵਾਗ ਨੂੰ ਫੜਿਆ।
ਦੀਹ ਦਮਾ ਮਨ ਚੋਬ ਲਗ ਉਠ ਨਾਦ ਬਿਸਾਲੇ, ਸੱਜੀ ਸਭ ਜੋਦਾ ਚੜੇ ਗਨ ਸ਼ਸਤਰ ਸੰਭਾਲੇ।
ਜਦੋਂ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਉਸ ਵੇਲੇ ਬਹੁਤ ਵੱਡੇ ਜ਼ੋਰ ਦੇ ਨਾਲ ਨਗਾਰੇ ਖੜਕਾਏ ਗਏ ਨੇ। ਸਾਰੇ ਦੇ ਸਾਰੇ ਸਤਿਗੁਰਾਂ ਦੇ ਜਿਹੜੇ ਯੋਧੇ ਸਨ ਉਹ ਵੀ ਲੜਨ ਦੇ ਵਾਸਤੇ ਸ਼ਸਤਰਾਂ ਨੂੰ ਫੜ ਕੇ ਤਿਆਰ ਬਰ ਤਿਆਰ ਹੋਏ।
ਪਰਸ ਰਾਮ ਸ਼ਕਤੋ ਸੁਪਟ ਦੋਨੋ ਤਬ ਆਏ, ਹੱਥ ਜੋਰ ਆਗੇ ਖਰੇ ਇਮ ਬਾਕ ਸੁਨਾਏ।
ਜਦੋਂ ਸਤਿਗੁਰੂ ਜੀ ਅੱਗੇ ਵਧਣ ਲੱਗੇ ਉਸ ਵੇਲੇ ਪਰਸਰਾਮ ਤੇ ਸ਼ਕਤੂ ਦੋ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਉਹਨਾਂ ਦੇ ਲਾਗੇ ਆਏ ਨੇ। ਉਹਨਾਂ ਦੋਵਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਹੱਥ ਜੋੜ ਕੇ ਇੰਜ ਬੇਨਤੀ ਕੀਤੀ। ਕਹਿੰਦੇ ਨੇ ਮਹਾਰਾਜ ਅਵਲੋਕੀਏ ਸੰਗਰਾਮ ਤਮਾਸ਼ਾ, ਆਪ ਰਹੋ ਠਾਂਡੇ ਪ੍ਰਭੂ ਨਿਜ ਦਲ ਕੇ ਪਾਸਾ। ਦੋਵਾਂ ਨੇ ਅਰਜ ਕੀਤੀ ਹੈ ਮਹਾਰਾਜ ਕਿਰਪਾ ਕਰਕੇ ਤੁਸੀਂ ਯੁੱਧ ਭੂਮੀ ਦੇ ਨਜ਼ਾਰੇ ਨੂੰ ਵੇਖੋ, ਸੱਚੇ ਪਾਤਸ਼ਾਹ ਤੁਸੀਂ ਇੱਥੇ ਹੀ ਪ੍ਰਭੂ ਜੀ ਰੋ ਕੇ ਆਪਣੇ ਸੂਰਮਿਆਂ ਦੀ ਲੜਾਈ ਨੂੰ ਦੇਖੋ ਤੇ ਬਾਕੀ ਦੇ ਸੂਰਮਿਆਂ ਦੇ ਲਾਗੇ ਰਹੋ।
ਦਾਸਨ ਪ੍ਰਤਿਆਸ ਕਰੋ ਤੁਰਕਣ ਕੋ ਮਾਰੇ, ਰਾਵਰ ਬਾਕ ਪ੍ਰਤਾਪ ਤੇ ਬਲ ਧਰ ਸੰਘਾਰੇ।
ਦੋਵੇਂ ਕਹਿੰਦੇ ਨੇ ਕਿ ਸਾਨੂੰ ਦਾਸਾਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਕੇ ਲੜਨ ਦਾ ਹੁਕਮ ਦਿਓ, ਅਸੀਂ ਜਾ ਕੇ ਤੁਰਕਾਂ ਨੂੰ ਮਾਰੀਏ, ਤੁਸੀਂ ਸੱਚੇ ਪਾਤਸ਼ਾਹ ਇੱਥੇ ਹੀ ਸੋਭਾ ਪਾਓ, ਤੁਹਾਡੇ ਪ੍ਰਤਾਪ ਦੇ ਨਾਲ ਵੱਡੇ ਬਲ ਨੂੰ ਧਾਰਨ ਕਰਕੇ ਵੈਰੀਆਂ ਨੂੰ ਸੰਘਾਰਾਂਗੇ।
ਅਰੇ ਅਗਾਰੀ ਅਰੀ ਕਹਾਂ ਏ ਅਲਪ ਵਿਚਾਰੇ, ਲਵਪੁਰ ਦਿੱਲੀ ਆਗਰੇ ਲੁੱਟ ਕਰੇ ਉਜਾਰੇ।
ਸੱਚੇ ਪਾਤਸ਼ਾਹ ਅਸੀਂ ਅੜਾਂਗੇ ਅੱਗੇ, ਇਹ ਥੋੜੇ ਜੇ ਤੁਰਕ ਸਾਡੇ ਸਾਹਮਣੇ ਵਿਚਾਰੇ ਕੀ ਨੇ, ਜੇਕਰ ਤੁਹਾਡਾ ਪ੍ਰਤਾਪ ਹੋਵੇ ਤੁਹਾਡੀ ਕਿਰਪਾ ਹੋਵੇ ਅਸੀਂ ਤੇ ਦਿੱਲੀ ਤੇ ਆਗਰੇ ਨੂੰ ਵੀ ਲੁੱਟ ਕੇ ਉਜਾੜ ਦੇਈਏ।
ਪਿਖ ਦੋਹਨ ਉਤਸਾਹ ਕੋ ਗੁਰੂ ਹੁਕਮ ਬਖਾਨਾ, ਪਿਖੋ ਜ਼ੋਰ ਜਹ ਜੰਗ ਕੋ ਪਾਵੋ ਕਮ ਸਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਦੋਵਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਦੇ ਉਤਸ਼ਾਹ ਦੀਆਂ ਗੱਲਾਂ ਨੂੰ ਸਤਿਗੁਰਾਂ ਨੇ ਸੁਣਿਆ ਤੇ ਫਿਰ ਹੁਕਮ ਦਿੱਤਾ। ਕਹਿੰਦੇ ਨੇ ਪਿਖੋ ਜ਼ੋਰ ਜਹ ਜੰਗ ਕੋ ਪਾਵੋ ਕਮਸਾਨਾ, ਦੋਵਾਂ ਨੂੰ ਸਤਿਗੁਰੂ ਜੀ ਹੁਕਮ ਦਿੰਦੇ ਨੇ ਫਿਰ ਵੇਖੋ ਆਪਣੇ ਜ਼ੋਰ ਨੂੰ, ਜਿੱਥੇ ਕਮਸਾਨ ਦਾ ਜੰਗ ਲੜਿਆ ਜਾ ਰਿਹਾ ਹੈ ਨਾ ਉਧਰ ਜਾਓ।
ਸਨੇ ਸਨੇ ਹਮ ਆਏ ਹੈ ਜਹ ਅਬਦੁਲ ਖਾਨਾ, ਆਜ ਨਿਦਾਨ ਸੋ ਕਰੇਗੇ ਗਣ ਤੁਰਕਣ ਹਾਨਾ।
ਸਤਿਗੁਰੂ ਜੀ ਕਹਿੰਦੇ ਨੇ ਠੀਕ ਹੈ, ਦੋਵਾਂ ਨੂੰ ਕਹਿੰਦੇ ਨੇ ਤੁਸੀਂ ਅੱਗੇ ਅੱਗੇ ਜਾਓ, ਅਸੀਂ ਤੁਹਾਡੇ ਪਿੱਛੇ ਪਿੱਛੇ ਚਲਦਿਆਂ ਉੱਥੇ ਪਹੁੰਚਾਂਗੇ ਜਿੱਥੇ ਅਬਦੁਲ ਖਾਨ ਹੈ।
ਆਜ ਨਿਦਾਨ ਸੋ ਕਰੇਗੇ ਗਣ ਤੁਰਕਣ ਹਾਨਾ,
ਗੁਰੂ ਜੀ ਕਹਿੰਦੇ ਨੇ ਅੱਜ ਅੰਤ ਕਰ ਦਿਆਂਗੇ ਤੁਰਕਾਂ ਦਾ।
سن ہر کے گور حکم کو تازی تر پائے شستر اگھارے ہاتھ میں تو سے بجوائے
پرس رام تے شکتو دوویں سدگراں دے حکم نو پا کے تیار ہوئے نے اپنے گھوڑیاں نو اگے دڑایا ہے شستراں نو سانبھیا ہے تے تونسے وجی
لے کر کتک انی کنی ترکن پر تائے جتھا مرگن گن ہیر کر کے ہر ہتائے
کبھی جی لکھ دینے کہ تھوڑی بہتی فوج نو لے کے اے دوویں ترکاں دی سینا دے اتے جا ٹوٹے نے جس طرح کے ہرنا دی ڈار دے اتے کہر بلی شیر پی جاندے نے اس طرح پی گئے
پارے جائے تپکن چلی ایسی ایک بارے نبی بخش کے صحت ہی آئے کوڑے آرے
پئے نے جا کے بہتیاں ساریاں بندوقاں چلیاں نے اس ویلے نبی بخش دے سمیت جڑے کوڑے آرے رتن چند تے کرم چند نے انہاں نے بھی اگوں حلہ کیتا
کو پیو بدیا تب پھریو بچ جنگ نے سنگے تان تان کر کان لگ گن ہتا ختنگے
اس ویلے کوپیا ہے گسے دے وچ آیا ہے پائی بدی چند جننے کے بہت سارے جڑے تیر نے انہیں سنگ روپ دے وچ چھڑے نے کنا تک ڈوریاں کھچ کھچ کے انہیں بہتے سارے تیر چلائے
چنچل بلی تو رنگ کو نہیں کہوں ٹکائے جہ دیکھے رے پودت ہیں تہتے اتھ لائے
ہن پائی بدی چند جی اپنے چنچل گھوڑے نو ایک پل بھی ٹکن نہیں دیندے ادھر ادھر دڑاؤندے نے جڑے پاسے جنگ دا زور پیندا ہے ادھر جا کے تیراں دی مار مار دے نے
ترک برند میں بر گئے ہن مغل پٹھانا مار کمسان کر بلوان مہانا
ترکاں بہتیاں ساریاں دے وچ جا وڑیا ہے پائی بدی چند بہتی ساری کمسان دی مار ماری ہے اس بلوان نے
جت دش کو بچ رت بلی ہوئے جات مدانا شترو ہیر ماریو چہت کر داو سو نانا
کبھی جی لکھ دینے کہ جیڑے پاسے بھی وچر کے پائی بدی چند جی جاندے نے اسے پاسے میدان نو صفایا کر دیندے نے شترو جیڑے ویری نے او چوندے نے کہ اس جرنیل نو ماریا جاوے انیکاں دا پائی بدی چند نو مارن دے او کر دے نے اس طریقے دے نال پائی بدی چند جی کمسان دا یدھ لڑ رہے نے سو سا سنگت جی سمے دی سماپتی ہے کل نو گرنتھاکار پائی سنتوک سنگھ جی جد دے اگلے حال نو جس طریقے دے نال بیان کرنگے میں اسی طرح سات سنگت دے سنم خرج کراں گا اگے جو سدگرو سچے پاتشاہ جی دی رضا ہوئے گی اسی طرح ورتے گیا جی انیا ہی ارجاں کردا ہویا میں اتھے ہی کتھا نو وسرام دے کے ساری سات سنگتوں کھماں جا چکا
ہے اچوتے ہے پار برہم ابناسی اگناس ہے پورن ہے سرب میں دکھ پنجن گن تاس ہے سنگی ہے نرنکار ہے نرگن سب ٹیک ہے گوبند ہے گن ندان جا کے سدا وویک ہے اپرمپر ہر ہرے ہے پی ہوون ہار ہے سنتا کے سدا سنگ نے دھارایا دھار ہے ٹھاکر ہو داس رو میں نرگن گن نہیں کوئے نانک دی جے نام دان راکھو ہی اے پروئے یا ہی کل تے پرگٹ ہوئے تاہی کل کو نام پن دوادس گرند کو میری ہے پرنام